ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ
ਕਿ
ਬਾਹਰ ਸੰਸਾਰ ਦੇ ਵਿੱਚ ਸਿਰਫ ਭੋਗ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ, ਬਾਕੀ ਜਿਹੜੀਆਂ ਧਾਰਮਿਕ ਜਗ੍ਹਾ ਨੇ ਉਥੋਂ ਸਿਰਫ ਅੰਤਰੀਵ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਤਾਂ ਜੇ ਪਦਾਰਥ ਲੈਣੇ ਫਿਰ ਬਾਹਰ ਸੰਸਾਰ ਦੇ ਵਿੱਚ ਜਾਣਾ ਪੈਂਦਾ ਹੈ, ਜੇ ਮਨ ਦੀ ਸ਼ਾਂਤੀ ਲੈਣੀ ਫਿਰ ਧਾਰਮਿਕ ਜਗ੍ਹਾ ਤੇ ਜਾਣਾ ਪੈਂਦਾ ਹੈ। ਪਰ ਕੋਈ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਇੱਕ ਥਾਂ ਤੋਂ ਸਭ ਕੁਝ ਮਿਲੇ। ਤਾਂ ਸਾਡੇ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਗੁਰਬਾਣੀ ਦੀ ਟੇਕ ਲੈ ਕੇ, ਆਸਰਾ ਲੈ ਕੇ ਗੁਰਬਾਣੀ ਦੀ ਵਿਆਖਿਆ ਨੂੰ ਵਿਸਤਾਰ ਸਹਿਤ ਲਿਖਣ ਦਾ ਯਤਨ ਕੀਤਾ ਹੈ। ਸ੍ਰੀਮਾਨ ਗਿਆਨੀ ਗਿਆਨ ਸਿੰਘ ਜੀ ਨੇ ਗੁਰਦੁਆਰੇ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੁਰੂ ਘਰ ਦੀ ਬੜੀ ਸੋਹਣੀ ਵਿਆਖਿਆ ਕੀਤੀ ਹੈ। ਭੋਗ ਕੇ ਭੰਡਾਰ ਕੇ ਮਮੋਖ ਕੇ ਆਗਾਰ ਕੇ ਕਾਮ ਤਰੂ ਕੇ ਗੁਰ ਅਸਥਾਨੋ। ਗੁਰਦੁਆਰਾ ਐਸੀ ਥਾਂ ਹੈ ਜਿੱਥੋਂ ਭੋਗ ਦੇ ਭੰਡਾਰੇ ਵੀ ਪ੍ਰਾਪਤ ਹੁੰਦੇ ਨੇ, ਕਿਉਂ ਜਿਹੋ ਜਿਹਾ ਫੁਰਨਾ ਲੈ ਕੇ ਮਨੁੱਖ ਸੰਸਾਰ ਦੇ ਵਿੱਚ ਆਇਆ ਹੈ, ਫਿਰ ਮਹਾਰਾਜ ਉਹਦਾ ਇਹ ਫੁਰਨਾ ਪੂਰਾ ਕਰਦੇ ਨੇ ਵੀ ਤੂੰ ਆਹ ਫੁਰਨਾ ਕਰਦਾ ਸੀ ਵੀ ਆਹ ਚੀਜ਼ ਮੈਨੂੰ ਪ੍ਰਾਪਤ ਹੋਵੇ ਤੇ ਕਰ। ਹੁਣ ਤੁਸੀਂ ਦੇਖੋ ਕਈ ਬੰਦੇ ਰਾਜਨੀਤੀ ਵਿੱਚ ਬੜੇ ਮਾਹਰ ਹੁੰਦੇ, ਉਹ ਜੰਮੇ ਹੀ ਇਸ ਕੰਮ ਨੂੰ, ਉਹਨਾਂ ਦਾ ਫੁਰਨਾ ਹੀ ਇਹ ਸੀ ਕਿ ਸਾਡੇ ਪਾਸ ਤਾਕਤ ਆਵੇ, ਸਾਡੇ ਪਾਸ ਪਦਵੀ ਹੋਵੇ, ਸਾਡੇ ਪਾਸ ਵਡਿਆਈ ਹੋਵੇ। ਦੂਸਰੇ ਬੰਦੇ ਇੱਕ ਸੰਤ ਹੈ, ਗੁਰੂ ਕੇ ਸਿੱਖ ਨੇ, ਮਹਾਂਪੁਰਸ਼ ਨੇ, ਉਹਨਾਂ ਦਾ ਫੁਰਨਾ ਹੋਰ ਤਰ੍ਹਾਂ ਦਾ ਹੁੰਦਾ ਵੀ ਸੇਵਾ ਕਰੀਏ, ਸਤਿਗੁਰੂ ਵੱਧ ਤੋਂ ਵੱਧ ਬਾਣੀ ਪੜਾਉਣ, ਸਿਮਰਨ ਕਰਾਉਣ। ਤੇ ਉਹ ਫਿਰ ਤੁਸੀਂ ਦੇਖਦੇ ਹੋ ਵੀ ਜਿੰਨੀ ਉਹ ਬਾਣੀ ਪੜ੍ਹਦੇ ਆਮ ਬੰਦੇ ਤੋਂ ਉਨੀ ਪੜ੍ਹੀ ਨਹੀਂ ਜਾਂਦੀ, ਜਿੰਨਾ ਉਹ ਸਿਮਰਨ ਕਰਦੇ ਆਮ ਬੰਦੇ ਤੋਂ ਹੁੰਦਾ ਨਹੀਂ, ਜਿੰਨੀ ਜ਼ਿੰਦਗੀ ਚ ਉਹ ਸੇਵਾ ਕਰਾ ਜਾਂਦੇ ਆਮ ਬੰਦੇ ਤੋਂ ਉਨੀ ਸੇਵਾ ਨਾ ਹੀ ਲੱਗਦੀ ਹੈ ਤੇ ਨਾ ਹੀ ਕਰਾਈ ਜਾਂਦੀ ਹੈ। ਇੱਦਾਂ ਹਰੇਕ ਦੇ ਪਿੱਛੇ ਕੋਈ ਨਾ ਕੋਈ ਫੁਰਨਾ ਹੈ, ਉਹਨੇ ਸੰਸਾਰ ਦੇ ਵਿੱਚ ਤਾਂ ਜਨਮ ਲਿਆ। ਪਰ ਸਭ ਤੋਂ ਵੱਡੇ ਭਾਗ ਉਹਨਾਂ ਗੁਰੂ ਕੇ ਸਿੱਖਾਂ ਦੇ ਮੰਨੇ ਜਾਂਦੇ ਨੇ ਜਿਨ੍ਹਾਂ ਦਾ ਇਹ ਫੁਰਨਾ ਮਹਾਰਾਜ ਬਣਾ ਦਿੰਦੇ ਨੇ ਵੀ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਵੇ, ਇਹ ਮਨੁੱਖਾ ਜਨਮ ਸਫਲ ਹੋਵੇ। ਤਾਂ ਗਿਆਨੀ ਜੀ ਲਿਖਦੇ ਨੇ ਕਿ ਗੁਰੂ ਘਰ ਇਸ ਤਰ੍ਹਾਂ ਦੀ ਜਗ੍ਹਾ ਹੈ, ਜੇ ਇੱਥੋਂ ਤੁਸੀਂ ਦੁਨਿਆਵੀ ਵਸਤੂ ਮੰਗੋ ਤੇ ਇਹ ਭੋਗ ਦਾ ਭੰਡਾਰਾ ਹੈ, ਜੇ ਤੁਸੀਂ ਇੱਥੋਂ ਅੰਤਰੀਵ ਵਸਤੂ ਮੰਗੋ ਤੇ ਇਹ ਮੋਖ ਮੁਕਤੀ ਦਾ ਵੀ ਘਰ ਹੈ, ਜੇ ਤੁਸੀਂ ਸਿਰਫ ਇੱਥੋਂ ਆਪਣੀਆਂ ਇਛਾਵਾਂ ਪੂਰੀਆਂ ਕਰਨੀਆਂ ਨੇ ਤਾਂ ਫਿਰ ਇਹ ਕਾਮ ਤਰੂ ਹੈ, ਕਲਪ ਬ੍ਰਿਕਸ਼ ਹੈ, ਐਸਾ ਗੁਰੂ ਦਾ ਸਥਾਨ ਇਤਿਹਾਸ ਦੇ ਵਿੱਚ ਮਹਿਮਾ ਕੀਤੀ ਗਈ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ, ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਉਸਤਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਯਤਨ ਕੀਤਾ ਹੈ ਕਿ ਮੈਂ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਮਹਿਮਾ ਕਰਾਂ, ਤੇ ਜਦੋਂ ਵਡਿਆਈ ਕਰਨੀ ਹੋਵੇ ਉਦੋਂ ਸ਼ਬਦ ਮੁੱਕ ਜਾਂਦੇ ਹਨ। ਵਡਿਆਈ ਕਰਨੀ ਬੜੀ ਕਠਿਨ ਹੈ, ਉਹਦੇ ਵਾਸਤੇ ਬੜੀ ਸੂਖਸ਼ਮ ਬੁੱਧੀ ਚਾਹੀਦੀ ਹੈ। ਗੁਰਬਾਣੀ ਕਹਿੰਦੀ ਹੈ ਜੇ ਤੂੰ ਕਥਾ ਕਰਦਾ ਹੈ ਵਿਚਾਰ ਕਰਦਾ ਹੈ ਤਾਂ ਸਾਵਧਾਨ ਰਹੀ, ਜੇ ਰੱਬ ਦੀ ਗੱਲ ਕਰਨ ਲੱਗਿਆ ਤੂੰ ਵਾਹਿਗੁਰੂ ਪਰਮੇਸ਼ਰ ਦੀ ਗੱਲ ਕਰਨ ਲੱਗਿਆ ਗੁਰੂ ਸਾਹਿਬ ਦੀ ਗੱਲ ਕਰਨ ਲੱਗਿਆ ਜੇ ਉਨ੍ਹਾਂ ਦੇ ਰੁਤਬੇ ਮੁਤਾਬਕ ਤੂੰ ਗੱਲ ਨਾ ਕਰ ਸਕਿਆ ਤਾਂ ਵੀ ਤੈਨੂੰ ਫੜਿਆ ਜਾਵੇਗਾ, ਤਾਂ ਵੀ ਤੈਨੂੰ ਪੁੱਛਿਆ ਜਾਵੇਗਾ ਵੀ ਕਿਉਂ ਬਈ। ਸਤਿਗੁਰੂ ਤੇ ਬਹੁਤ ਵੱਡਾ ਹੈ, ਪਰਮੇਸ਼ਰ ਦਾ ਰੂਪ ਹੈ ਤੇ ਤੂੰ ਕੀ ਉਹਨੂੰ ਪੇਸ਼ ਕਰਦਾ ਪਿਆ। ਗੁਰਬਾਣੀ ਤੇ ਇਥੋਂ ਤੱਕ ਕਹਿੰਦੀ ਹੈ ਕਿ ਜਿਹੜਾ ਬੇਅੰਤ ਸ਼ਬਦ ਆ ਇਹਦੇ ਤੋਂ ਵੱਡਾ ਕੋਈ ਸ਼ਬਦ ਨਹੀਂ ਆ। ਪਰ ਬੇਅੰਤ ਕਹਿ ਕੇ ਵੀ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਵੀ ਡਰ ਲੱਗਦਾ ਹੈ ਵੀ ਜਿੱਡਾ ਵੱਡਾ ਵਾਹਿਗੁਰੂ ਇਹ ਬੇਅੰਤ ਸ਼ਬਦ ਓਡਾ ਵੱਡਾ ਹੈ, ਕਿਉਂ ਦੁਨਿਆਵੀ ਬੁੱਧੀ ਚ ਤੇ ਬੇਅੰਤ ਤੋਂ ਅੱਗੇ ਕੁਝ ਵੀ ਨਹੀਂ, ਇਨਫਿਨਿਟੀ ਤੋਂ ਅੱਗੇ ਕੁਝ ਵੀ ਨਹੀਂ, ਬੇਅੰਤ ਬਸ ਅਸੀਮ ਜਿੱਥੇ ਸ਼ਬਦਾਂ ਦਾ ਕੰਮ ਖਤਮ। ਪਰ ਕਿੰਨੀ ਉੱਚੀ ਸੁਰਤ ਹੋਵੇਗੀ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਜੇ ਕਿਤੇ ਜਪਜੀ ਸਾਹਿਬ ਪੜ੍ਹੀਏ ਪ੍ਰੇਮ ਨਾਲ, ਤਾਂ ਮਹਾਰਾਜ ਕਹਿੰਦੇ ਜਦੋਂ ਅਸੀਂ ਬੇਅੰਤ ਸ਼ਬਦ ਵੀ ਵਰਤਦੇ ਹਾਂ ਤਾਂ ਵੀ ਸਾਡੇ ਸਿਰ ਤੇ ਭਾਰ ਆਉਂਦਾ ਹੈ। ਦੂਸਰੇ ਸਤਿਗੁਰਾਂ ਨੇ ਵੀ ਗੁਰਬਾਣੀ ਦੇ ਵਿੱਚ ਐਸੀ ਵਿਚਾਰ ਰੱਖੀ ਹੈ ਕਿ ਜਿੱਡਾ ਵੱਡਾ ਉਹ ਵਾਹਿਗੁਰੂ ਹੈ, ਜਿੱਡੇ ਵੱਡੇ ਉਹ ਸਤਿਗੁਰੂ ਨੇ, ਉਨੀ ਵੱਡੀ ਹੀ ਉਨ੍ਹਾਂ ਦੀ ਵਡਿਆਈ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਆਪਾਂ ਆਸਾ ਦੀ ਵਾਰ ਦੇ ਵਿੱਚ ਰੋਜ਼ ਸੁਣਦੇ ਨੇ, ਆਸਾ ਕੀ ਵਾਰ ਸਾਨੂੰ ਪ੍ਰੇਮ ਦੇ ਨਾਲ ਦੱਸਦੀ ਹੈ, ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਵਡਿਆਈ ਤੇ ਏਡੀ ਵੱਡੀ ਹੈ, ਇੱਕ ਵਾਰੀ ਵੀ ਜਿਹੜਾ ਗੁਰੂ ਦੇ ਮੱਥੇ ਲੱਗ ਗਿਆ ਉਹਨੂੰ ਮਹਾਰਾਜ ਮੁਕਤ ਕਰਦੇ ਹੀ ਕਰਦੇ ਆ। ਤੇ ਫਿਰ ਸਵਾਲ ਪੈਦਾ ਹੁੰਦਾ ਵੀ ਜੇ ਸਤਿਗੁਰੂ ਦੇ ਮੱਥੇ ਲੱਗਿਆ, ਸਤਿਗੁਰੂ ਨੂੰ ਮਿਲਿਆ, ਮੁਕਤ ਹੁੰਦਾ ਹੈ ਤੇ ਫਿਰ ਇੰਨੇ ਗੁਰੂ ਕੇ ਸਿੱਖ ਰੋਜ਼ ਦਰਸ਼ਨ ਕਰਨ ਜਾਂਦੇ ਨੇ, ਇਹਨਾਂ ਨੂੰ ਜੀਵਨ ਮੁਕਤੀ ਕਿਉਂ ਨਹੀਂ ਮਿਲਦੀ, ਜਿਉਂਦੇ ਜੀ ਇਹ ਮੁਕਤ ਕਿਉਂ ਨਹੀਂ ਹੁੰਦੇ, ਚਿੰਤਾ ਤੋਂ ਰਹਿਤ ਕਿਉਂ ਨਹੀਂ ਹੁੰਦੇ, ਜੋ ਗੁਰਬਾਣੀ ਚ ਅਵਸਥਾ ਦੱਸੀ ਉਹ ਬਣਦੀ ਕਿਉਂ ਨਹੀਂ ਹੈ, ਤਾਂ ਨਾਲ ਹੀ ਮਹਾਰਾਜ ਜਵਾਬ ਦਿੰਦੇ ਵੀ ਮੱਥੇ ਤੇ ਲੱਗਦੇ ਆ ਪਰ ਇੱਕ ਬੜੀ ਭੈੜੀ ਬਿਮਾਰੀ ਜਿਹੜੀ ਉਹ ਛੱਡਦੇ ਨੇ ਉਹ ਕੀ ਹਉਮੈ। ਸੌਖਾ ਜਿਹਾ ਹਉਮੈ ਦਾ ਅਰਥ ਆਪਣਾ ਸੁਭਾਅ, ਮੱਥਾ ਵੀ ਟੇਕਦਾ ਹੈ, ਪਰਿਕਰਮਾ ਵੀ ਕਰਦਾ ਹੈ, ਕੀਰਤਨ ਵੀ ਸੁਣਦਾ ਪਰ ਸੁਭਾਅ ਨਹੀਂ ਆਪਣਾ ਛੱਡਦਾ। ਸਤਿਗੁਰੂ ਕਹਿੰਦੇ ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹੜੇ ਵੀ ਗੁਰੂ ਸਾਹਿਬ ਨੂੰ ਮਿਲਣਗੇ ਉਹ ਮੁਕਤ ਹੋਣਗੇ, ਉਨ੍ਹਾਂ ਦੇ ਲੇਖੇ ਪਾੜ ਜਾਣਗੇ, ਜੰਮਣ ਮਰਨ ਤੋਂ ਰਹਿਤ ਹੋਣਗੇ। ਪਰ ਨਾਲ ਇੱਕ ਸ਼ਰਤ ਹੈ ਜਿਨ ਵਿੱਚੋਂ ਆਪ ਗਵਾਏ, ਆਪਣਾ ਸੁਭਾਅ ਵੀ ਛੱਡੇ, ਆਪਣੀ ਹੋਮੈ ਵੀ ਛੱਡੇ, ਉਹ ਛੱਡਣੀ ਬੜੀ ਮੁਸ਼ਕਲ ਹੋ ਜਾਂਦੀ, ਆਪਣਾ ਸੁਭਾਅ ਛੱਡਿਆ ਨਹੀਂ ਨਾ ਜਾਂਦਾ। ਤੇ ਗੁਰਬਾਣੀ ਨੇ ਇਸ ਗੱਲ ਨੂੰ ਬੜਾ ਸੁੰਦਰ ਆਖਿਆ ਹੈ ਵੀ ਇਹ ਬੜੀ ਔਖੀ ਗੱਲ ਹੈ ਸੁਭਾਅ ਛੱਡਣਾ ਆਪਣਾ, ਤੇ ਜਿੰਨਾ ਚਿਰ ਕੋਈ ਆਪਣਾ ਸੁਭਾਅ ਹੀ ਨਹੀਂ ਛੱਡਦਾ, ਕਾਗਜ਼ ਸਾਫ਼ ਹੀ ਨਹੀਂ ਕਰਦਾ, ਪਹਿਲਾਂ ਹੀ ਭਰੀ ਬੈਠਾ ਹੈ, ਲਿਖ ਲਿਖ ਕੇ ਮਹਾਰਾਜ ਉੱਤੇ ਲੇਖ ਕਿਸ ਤਰ੍ਹਾਂ ਪਾਉਣਗੇ। ਹੁਣ ਤੁਸੀਂ ਦੇਖੋ ਕਈ ਸੱਜਣ ਸਤਸੰਗ ਵੀ ਕਰਦੇ ਨੇ, ਗੁਰਦੁਆਰੇ ਵੀ ਜਾਂਦੇ ਨੇ, कीर्तन भी सुनते पर सुभा नहीं छड़ते कहते नहीं अमृत नहीं छकना तो वो होमे जिहड़ी वह नाल ही रही है कर करा के सारी उम्र वो थोड़ा बहुत ही जिहड़ी होमे वह विच ही तुरी फिरती रही। अच्छा कई अमृत पहल के आधार पर छकते अमृत छकना बड़ी वड्डी दात है ते फिर अमृत छक के कदी भी बाणी का दर्शन नहीं करते सेवा नहीं करते संगत नहीं करते तो जिहड़ी होमे है उन्हें फिर उथे ही लिया के खड़ा करता अपने सुभा ने उथे ही खड़ा किया है जिथे सी उथे ही रह गया एक काम चंगा किया वधिया पर जिहड़ी होमे वह किसी बन्ने लगन नहीं दिंदी अपना सुभा किसी बन्ने लगन नहीं दिंदा तो महाराज कहिंदे है तो कठन मन की मत त्यागो हर जन नेहा बाद कठैंदी। अज दे शब्द दे विच जगत गुरु श्री गुरु नानक देव साहब महाराज पहला वाहिगुरु की सिफत करनगे कि वह बेअंत फिर रहाओ तो बाद बिल्कुल ही विशा बदल जाऊगा। इस शब्द मालक की मौज है वो साडे अधीन थोड़ी है वो साडे निजमां दे अधीन थोड़ी है भी वो तो तुरकी बाणी है एक तुक च ही विशा बदल जाता है। हुण तुसी हैरान होवोगे एक गुरबाणी की तुक है पहला महाराज कहिंदे ने कि वाहिगुरु अपने प्यारियां ते बख्शिश करदा वड्याई करदा ते नाल ही कह दिंदे ने बोल ना जाने माया मद माता मरना जीत ना आवे। हुण तुक एक ही है अद्धी तुक का विशा होर है अद्धी तुक का विशा होर है हुण जिहड़े सज्जन कहिंदे भी गुरबाणी नूं असीं दुनिया वाले निजमां दे विच बन्नना है वो किद्दां बन्नणगे। कई सज्जन कहिंदे हर शब्द उत्ते सिरलेख आ ते जपजी साहब दे ते उत्ते सिरलेख है ही नहीं है पर किहड़ा अग्ञानी सिख आ जिहड़ा नहीं मानदा भी श्री गुरु नानक देव साहब की बाणी नहीं। हुण गुरबाणी विच आवेगा भी अष्टपदियां महाराज की मर्जी आ भावें बारह उचार देन भावें चौदह उचार देन भावें सोलह उचार देन तेरे तो पुछ के उचारना किसे तुरकी बाणी आ ना उहदे हुक्म च आ रही है किसे बंदे दे हुक्म च थोड़ी है। तो रहाओ तो बाद फिर महाराज दसणगे भी मन किदां टिकाउणा ते जिन्ना चिर तू अपने मन की संगत नहीं छड़दा उन्ना चिर तेनू मिलना कुछ नहीं जिन्ना चिर तू अपने मन के पिछे लगना नहीं छड़दा तब रहाओ तक वाहिगुरु की बेअंतता दसणगे ते रहाओ तो बाद मन बारे गल होवेगी। मन बड़ा सूक्ष्म विशा है जिहड़े रूहानियत के पांधी ने वो इन्हां गल्लां नूं जाणदे ने। आओ बड़े प्रेम दे नाल भाई गुरदास साहब जिन्ना श्री गुरु नानक देव साहब की महिमा बारे बड़े सुंदर शब्द लिखे सतगुर नानक देव है देव देवी सब त्यावे सतगुरु नानक देव परमात्मा ने वाहिगुरु का स्वरूप ने सतगुरु नानक उस रब का रूप है जिस वाहिगुरु परमेश्वर नूं सब देवी देवते भी हाथ जोड़ के आराध दे ने जिन्हों असी बड़े प्रेम दे नाल पढ़ते गावन तुदनों ईश्वर ब्रह्मा देवी सोहन तेरे सदा सवारे ਗਾਵਨ ਤੁਦਨੂੰ ਜਤੀ ਸਤੀ ਸੰਤੋਖੀ ਗਾਵਨ ਤੁਦਨੂੰ ਵੀਰ ਕਰਾਰੇ। ਸਤਿਗੁਰੂ ਨਾਨਕ ਉਹ ਦੇਵ ਆ ਤੇ ਗੁਰਬਾਣੀ ਨੇ ਤੇ ਇੱਥੋਂ ਤੱਕ ਕਿਹਾ ਹੈ ਜਿਨ੍ਹੇ ਵੀ ਇੱਕ ਵਾਰ ਵੀ ਸ਼ੁੱਧ ਭਾਵਨਾ ਦੇ ਨਾਲ ਸਤਿਗੁਰੂ ਦੇ ਦਰਸ਼ਨ ਕੀਤੇ ਸਤਿਗੁਰਾਂ ਨੂੰ ਮਿਲ ਪਿਆ ਜਾਂ ਸਤਿਗੁਰਾਂ ਦੇ ਬਚਨ ਸੁਣੇ ਜਾਂ ਸਤਿਗੁਰਾਂ ਦੇ ਦਰਸ਼ਨ ਕੀਤੇ ਉਹ ਫਿਰ ਗਰਭ ਦੇ ਵਿੱਚ ਨਹੀਂ ਆਉਂਦਾ ਹੈ। ਸਤਿਗੁਰੂ ਦੀ ਬਾਣੀ ਸੇ ਫਿਰ ਗਰਭਾਸ ਨਾ ਭਰਿਆ ਰੇ। ਪਰਮੇਸ਼ਰ ਦੀ ਬੇਅੰਤਤਾ ਪਰਮੇਸ਼ਰ ਦੇ ਸਨਮੁਖ ਬੇਨਤੀ ਕਿ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ। ਆਓ ਬੜੇ ਪ੍ਰੇਮ ਨਾਲ ਭਾਈ ਸਾਹਿਬ ਪਾਠ ਕਰਨਗੇ, ਆਪ ਸੁਣਨ ਦਾ ਯਤਨ ਕਰੋ। ਗਰੀਬ ਨਵਾਜ ਫਰਮਾਉਂਦੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕੌਣ ਬਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ।
ਇਹ ਵਾਹਿਗੁਰੂ ਪਰਮੇਸ਼ਰ ਜੀ ਕੌਣ ਤਰਾਜੀ ਕਿਹੜੀ ਤੱਕੜੀ ਲਿਆਵਾ, ਦੁਨੀਆਂ ਚ ਇਦਾਂ ਦੀ ਤੱਕੜੀ ਕੋਈ ਨੀ ਜਿਹੜੀ ਤੈਨੂੰ ਤੋਲ ਸਕੇ। ਤੱਕੜੀ ਨੂੰ ਤੋਲਣ ਵਾਸਤੇ ਵੱਟਾ ਚਾਹੀਦਾ ਹੈ, ਤੁਲਾ ਕਹਿੰਦੇ ਵੱਟੇ ਨੂੰ, ਕਿਹੜਾ ਵੱਟਾ ਤੇ ਤੋਲਣ ਵਾਲਾ ਕੌਣ ਹੁੰਦਾ ਹੈ, ਸਰਾਫ ਪਰਖ ਕਰਨ ਵਾਲਾ, ਮੈਂ ਕਿਹੜਾ ਸਰਾਫ ਸੱਦ ਕੇ ਲਿਆਵਾਂ।
ਕੌਣ ਗੁਰੂ ਕਹਿ ਤੈ ਦਿਖਿਆ ਲੇਵਾ ਕਹਿ ਤੈ ਮੁੱਲ ਕਰਾਵਾ,
ਕਿਹੜੇ ਗੁਰੂ ਤੋਂ ਮੈਂ ਸਿੱਖਿਆ ਲਵਾਂ ਤੇ ਕਿਹਦੇ ਪਾਸੋਂ ਆਪ ਜੀ ਦਾ ਮੁੱਲ ਪਵਾਵਾਂ, ਵੀ ਕਿਹੜੇ ਮੁੱਲ ਦੇ ਨਾਲ ਤੁਸੀਂ ਮੈਨੂੰ ਮਿਲੋਗੇ, ਜਾਂ ਵਾਹਿਗੁਰੂ ਦਾ ਮੁੱਲ ਅਸੀਂ ਕੀ ਦਈਏ, ਕਿਹੜਾ ਮੁੱਲ ਤਾਰੀਏ। ਤਾਂ ਸਤਿਗੁਰੂ ਕਹਿੰਦੇ ਇਸ ਸੰਸਾਰ ਦੇ ਵਿੱਚ ਕੋਈ ਏਦਾਂ ਦੀ ਤੱਕੜੀ ਨਹੀਂ ਹੈਗੀ ਜਿਹੜੀ ਰੱਬ ਨੂੰ ਤੋਲ ਸਕੇ, ਕੋਈ ਏਦਾਂ ਦਾ ਵੱਟਾ ਨਹੀਂ, ਕੋਈ ਏਦਾਂ ਦਾ ਸਰਾਫ ਨਹੀਂ। ਤਾਂ ਵਾਹਿਗੁਰੂ ਦੀ ਬੇਅੰਤਤਾ ਦੱਸਦੇ ਹੋਏ ਆਪ ਫਰਮਾਉਂਦੇ ਹਨ
ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ।
ਇਹ ਮੇਰੇ ਪਿਆਰੇ ਵਾਹਿਗੁਰੂ ਜੀ ਲਾਲ ਕਹਿੰਦੇ ਪਿਆਰੇ ਨੂੰ, ਲਾਲ ਕਹਿੰਦੇ ਕੀਮਤੀ ਨੂੰ, ਬੇਸ਼ ਕੀਮਤੀ। ਇਹ ਮੇਰੇ ਪਿਆਰੇ ਸਤਿਗੁਰੂ ਜੀ ਵਾਹਿਗੁਰੂ ਜੀ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ। ਤੁਸੀਂ ਇੱਕ ਵਿਦਵਾਨ ਦੀ ਬੜੀ ਸੁੰਦਰ ਸਾਗੀ ਸੁਣੀ ਹੋਊਗੀ ਨਾ ਰਸਤੂ, ਉਹ ਲਿਖ ਕੇ ਗਏ ਆਪਣੇ ਇਧਰ ਜਿਨ੍ਹਾਂ ਨੂੰ ਇਧਰ ਦੀ ਭਾਸ਼ਾ ਚ ਅਫਲਾਤੂ ਵੀ ਕਹਿ ਦਿੰਦੇ, ਅਰਸਤੂ ਬੜਾ ਵੱਡਾ ਫਿਲਾਸਫਰ ਹੋਇਆ। ਕਈ ਸੱਜਣ ਕਹਿੰਦੇ ਨੇ ਅਫਲਾਤੂ ਹੋਰ ਹੈ ਅਰਸਤੂ ਹੋਰ ਹੈ, ਚਲੋ ਜਿਵੇਂ ਵੀ ਹੈ। ਉਹ ਸਮੁੰਦਰ ਦੇ ਕਿਨਾਰੇ ਟਹਿਲਦਾ ਪਿਆ ਸੀ, ਤੁਸੀਂ ਸੁਣਿਆ ਹੋਵੇਗਾ, ਉਹਨੇ ਦੇਖਿਆ ਵੀ ਇੱਕ ਪਾਗਲ, ਪਾਗਲ ਹੀ ਹੋਵੇਗਾ ਜਿਹੜਾ ਇਦਾਂ ਦਾ ਕੰਮ ਕਰਦਾ ਪਿਆ, ਸਿਆਣਾ ਤੇ ਕਰਦਾ ਨਹੀਂ। ਟੋਆ ਪੁੱਟਿਆ, ਗੱਡਾ ਪੁੱਟਿਆ, ਹੱਥ ਚ ਚਮਚਾ, ਜਾਂਦਾ ਭੱਜਿਆ ਸਮੁੰਦਰ ਨੂੰ, ਸਮੁੰਦਰ ਚ ਚਮਚਾ ਭਰਦਾ ਤੇ ਗੱਡੇ ਚ ਆਣ ਕੇ ਟੋਏ ਚ ਆਣ ਕੇ ਪਾ ਦਿੰਦਾ। ਅਰਸਤੂ ਨੂੰ ਹੈਰਾਨੀ ਹੋਈ, ਪਰ ਸੱਜਣ ਬੰਦਾ ਸੀ ਨਾ, ਸੱਜਣ ਪੁਰਖ ਬਿਨਾਂ ਮਤਲਬ ਤੋਂ ਕਿਸੇ ਦੇ ਕੰਮ ਚ ਦਖਲ ਨਹੀਂ ਦਿੰਦੇ, ਸੀਮਾ ਨਹੀਂ ਟੱਪਦੇ। ਇਹ ਵੀ ਇੱਕ ਹੱਦਬੰਦੀ ਟੱਪਣ ਵਾਲੀ ਗੱਲ ਹੁੰਦੀ, ਐਵੇਂ ਤੁਸੀਂ ਕੋਈ ਬੰਦਾ ਆਪਣੇ ਕੰਮ ਚ ਵਿਅਸਤ ਹੈ ਤੇ ਤੁਸੀਂ ਐਵੇਂ ਉਹਨੂੰ ਗੱਲਾਂ ਚ ਲਾਓ ਜਾ ਕੇ, ਇਹ ਵੀ ਕੋਈ ਸਿਆਣੀ ਗੱਲ ਨਹੀਂ ਹੁੰਦੀ। ਇੱਕੇ ਦਮ ਉਹਨੂੰ ਕੁਝ ਪੁੱਛੇਗਾ ਤੇ ਹੋ ਸਕਦਾ ਕੀ ਪਤਾ ਮੂੰਹ ਚੋਂ ਕੀ ਕੱਢੇ ਹੋ। ਤਾਂ ਰਸਤੂ ਦੇਖੀ ਗਿਆ ਪਰ ਜਗਿਆਸਾ ਵੱਧ ਗਈ, ਇੰਨੀ ਮਿਹਨਤ ਪਸੀਨੋ ਪਸੀਨੀ ਜਗਿਆਸਾ ਕਰਕੇ ਪੁੱਛਣ ਨੂੰ ਮਜਬੂਰ ਹੋਇਆ, ਇਰਾਦਾ ਤਾਂ ਨਹੀਂ ਸੀ ਪੁੱਛਣ ਦਾ। ਕਹਿਣ ਲੱਗਾ ਜੀ ਮੈਨੂੰ ਕੋਈ ਪ੍ਰੋਬਲਮ ਤੇ ਨਹੀਂ ਆ। ਦੇਖੋ ਤਰੀਕਾ ਵਿਦਵਾਨ ਦੇ ਗੱਲ ਕਰਨ ਦਾ, ਮੈਂ ਕੌਣ ਹੁਣਾ ਤੇਰੇ ਕੰਮ ਚ ਦਖਲ ਦਵਾਂ, ਪਰ ਜੇ ਤੁਸੀਂ ਗੁੱਸਾ ਨਾ ਕਰੋ ਤੇ ਇਹ ਪਾਗਲਪਾਨੀ ਆ ਵੀ ਤੂੰ ਇੱਕ ਟੋਆ ਪੁੱਟਿਆ ਹੈ ਤੇ ਹੱਥ ਚਮਚਾ ਲੈ ਕੇ ਤੇ ਸਮੁੰਦਰ ਚੋਂ ਪਾਣੀ ਭਰਦਾ ਤੇ ਟੋਏ ਚ ਪਾਉਣਾ ਕੀ ਕਰਦਾ ਹੈ। ਹੁਣ ਉਹ ਗੱਲ ਉਹ ਕਹਿੰਦਾ ਕਿਉਂ ਦੇਖਦਾ ਨਹੀਂ ਤੈਨੂੰ, ਅੱਗੇ ਡਰਦਾ ਸੀ ਵੀ ਕੀ ਲੈਣਾ ਕਵਾ ਕੇ ਇਹੋ ਜਿਹੇ ਨੂੰ। ਕਹਿੰਦਾ ਮੈਂ ਸਾਰਾ ਸਮੁੰਦਰ ਇਸ ਗੱਡੇ ਚ ਪਾਉਣਾ ਵਾ, ਟੋਏ ਚ ਪਾਉਣਾ। ਅਰਸਤੂ ਕਹਿੰਦਾ ਫਿਰ ਤੂੰ ਪਾਗਲ ਆ, ਭਾਵੇਂ ਸਾਰਾ ਜਨਮ ਲੱਗਾ ਰਹਿ ਸਮੁੰਦਰ ਟੋਏ ਚ ਕਿੱਦਾਂ ਪੈਜੂ ਛੋਟੇ ਜੇ ਚ, ਭਾਵੇਂ ਸਾਰੀ ਸਦੀ ਲੱਗੀ ਰਹਿ ਸਦੀ ਲੰਘ ਜੇ ਤਾਂ ਵੀ ਨਹੀਂ, ਹਜ਼ਾਰਾਂ ਸਾਲ ਲੱਗ ਜਾਣ ਤਾਂ ਵੀ ਨਹੀਂ, ਇਹ ਕੰਮ ਨਹੀਂ ਹੋ ਸਕਦਾ। ਕਹਿੰਦੇ ਉਹ ਸੱਜਣ ਹੱਸ ਪਿਆ ਅੱਗਿਓਂ, ਅਰਸਤੂ ਨੂੰ ਕਹਿਣ ਲੱਗਾ ਮੈਂ ਤੇਰੇ ਤੋਂ ਕੁਝ ਵੱਖਰਾ ਕਰਦਾ ਵਾਂ, ਉਹ ਕੰਮ ਹੀ ਕਰਦਾ ਜੋ ਤੂੰ ਕਰਦਾ। ਅਰਸਤੂ ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ, ਮੈਂ ਬਿਲਕੁਲ ਇਹੋ ਜਿਹੇ ਫਜ਼ੂਲ ਕੰਮ ਨਹੀਂ ਕਰਦਾ, ਮੈਂ ਤੇਰੇ ਵਾਲਾ ਕੰਮ ਕਦੋਂ ਕਰਦਾ। ਉਹ ਸੱਜਣ ਅਰਸਤੂ ਨੂੰ ਕਹਿਣ ਲੱਗਾ ਤੂੰ ਮੈਨੂੰ ਪਾਗਲ ਕਹਿੰਦਾ ਹੈ ਤੇ ਕੰਮ ਤੂੰ ਵੀ ਮੇਰੇ ਵਾਲੇ ਕਰਦਾ ਤੇ ਪਾਗਲ ਤੂੰ ਮੈਨੂੰ ਦੱਸਦਾ, ਪਰ ਮੈਨੂੰ ਏਦਾਂ ਜਾਪਦਾ ਵੀ ਤੂੰ ਮੇਰੇ ਤੋਂ ਵੱਡਾ ਪਾਗਲ ਆ। ਕਹਿੰਦਾ ਕਿਵੇਂ? ਕਹਿੰਦਾ ਮੈਂ ਤੇ ਸਿਰਫ ਸਮੁੰਦਰ ਹੀ ਟੋਏ ਚ ਪਾਉਣਾ ਚਾਹੁੰਦਾ ਵਾਂ ਤੇ ਸਮੁੰਦਰ ਦੀ ਰੱਬ ਅੱਗੇ ਕੀ ਹੈਸੀਅਤ ਆ, ਕੁਝ ਵੀ ਨਹੀਂ। ਸਮੁੰਦਰ ਰੱਬ ਅੱਗੇ ਕੀ? ਕੁਝ ਵੀ ਨਹੀਂ। ਤੇ ਤੂੰ ਰੱਬ ਨੂੰ ਆਪਣੀ ਛੋਟੀ ਜਿਹੀ ਖੋਪੜੀ ਚ ਪਾਉਣਾ ਚਾਹੁੰਦਾ ਹੈ ਜਿਹੜਾ ਏਡਾ ਬੇਅੰਤ ਆ ਵੱਡਾ ਹੈ, ਤਾਂ ਸੋਚ ਕੇ ਮੈਨੂੰ ਦੱਸ ਵੀ ਤੂੰ ਪਾਗਲ ਆ ਕਿ ਮੈਂ ਪਾਗਲ ਆ। ਉਹਨੇ ਲਿਖਿਆ ਆਪਣੀ ਲੇਖਣੀ ਚ, ਲਿਖਤ ਚ, ਮਹਾਨ ਫਿਲਾਸਫਰ ਅਰਸਤੂ ਨੇ। ਕਹਿੰਦਾ ਉਦਣ ਪਤਾ ਲੱਗਾ ਵੀ ਪਾਗਲ ਤੇ ਅਸੀਂ ਹਾਂ ਜਿਹੜੇ ਨਿੱਕੀ ਜੀ ਖੋਪੜੀ ਦੇ ਵਿੱਚ ਏਡੇ ਵੱਡੇ ਪਰਮੇਸ਼ਰ ਨੂੰ ਸਮਾਉਣਾ ਚਾਹੁੰਦੇ। ਜਿਹੜੇ ਧਿਆਨੀ ਬੰਦੇ ਨੇ, ਬੰਦਗੀ ਵਾਲੇ ਬੰਦੇ ਨੇ, ਉਹ ਹਰ ਚੀਜ਼ ਤੋਂ ਸਿੱਖਿਆ ਲੈਂਦੇ ਨੇ। ਅਰਸਤੂ ਕਹਿੰਦਾ ਮੈਂ ਸੋਚਦਾ ਉਹ ਕੋਈ ਫਕੀਰ ਸੀ, ਪਾਗਲ ਨਹੀਂ ਸੀ, ਉਹ ਕੋਈ ਪਹੁੰਚਿਆ ਹੋਇਆ ਮਹਾਂਪੁਰਸ਼ ਸੀ, ਸਿਰਫ ਮੇਰੀਆਂ ਅੱਖਾਂ ਖੋਲਣ ਆਇਆ ਸੀ। ਅੱਜ ਕੱਲ੍ਹ ਨਕਾਰਾਤਮਕਤਾ ਬਹੁਤ ਵੱਧਦੀ ਜਾ ਰਹੀ, ਜਿਹੜੀ ਚੀਜ਼ ਸਮਝ ਨਾ ਪਵੇ ਮਹਾਰਾਜ ਇਹ ਕਿਸ ਤਰ੍ਹਾਂ ਲਿਖ ਸਕਦੇ। ਇੱਕ ਸੱਜਣ ਨੇ ਦਲੀਲ ਦਿੱਤੀ ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਇਸ ਸ਼ਬਦ ਵਿੱਚ ਜਗਤ ਗੁਰੂ ਨਾਨਕ ਦੇਵ ਸਾਹਿਬ ਯੂਨੀਵਰਸਲ ਸਿਧਾਂਤ ਦੱਸਦੇ ਪਏ ਨੇ ਵੀ ਇਹ ਬੰਦੇ ਦੇ ਹੱਥ ਵੱਸ ਕੁਝ ਹੈ ਨਹੀਂ, ਇਸ ਬੰਦੇ ਦੀ ਜ਼ਿੰਦਗੀ ਇੱਕ ਬੂੰਦ ਅਰਗੀ ਆ ਤੇ ਹੰਕਾਰ ਇਹ ਸਮੁੰਦਰ ਅਰਗਾ ਚੁੱਕ ਕੇ ਰੱਖਦਾ ਹੈ, ਰੱਬ ਅੱਗੇ ਦੀ ਹੈਸੀਅਤ ਇੱਕ ਕਿਣਕੇ ਵਰਗੀ ਹੈ ਤੇ ਹਉਮੈ ਇਹ ਸਾਰੇ ਰੇਗਿਸਤਾਨ ਦੀ ਚੁੱਕੀ ਫਿਰਦਾ ਹੈ। ਤਾਂ ਉਹ ਸੱਜਣ ਨੇ ਇਹ ਦਲੀਲ ਦੇ ਕੇ ਕਹਿਤਾ ਵੀ ਜਿਹੜੀਆਂ ਗੁਰੂ ਸਾਹਿਬ ਦੀਆਂ ਸਾਖੀਆਂ ਆਉਂਦੀਆਂ ਨਾ, ਜਿਵੇਂ ਇੱਕ ਜੋਗੀ ਆਇਆ ਉਹਨੇ ਧੰਨ ਗੁਰੂ ਅਮਰਦਾਸ ਸਾਹਿਬ ਨੂੰ ਆਖਿਆ ਮੈਂ ਸਾਰੀ ਉਮਰ ਵਿਅਰਥ ਗਵਾ ਦਿੱਤੀ, ਕਿਰਪਾ ਕਰੋ ਮੈਨੂੰ ਸਿੱਖਾਂ ਦੇ ਘਰ ਜਨਮ ਦਿਓ, ਮੈਂ ਮੁਕਤ ਹੋਵਾਂ, ਤੇ ਜੇ ਆਪ ਹੋਰ ਕਿਰਪਾ ਕਰੋ ਤੇ ਮੈਨੂੰ ਆਪਣੇ ਘਰ ਚ ਜਨਮ ਦਿਓ। ਠੀਕ ਹੈ ਜੀ, ਇਤਿਹਾਸ ਚ ਲਿਖਿਆ। ਹੁਣ ਅਸੀਂ ਇਤਿਹਾਸ ਕੱਟਣਾ ਵਾ, ਸਾਨੂੰ ਕੰਮ ਹੀ ਕੈਂਚੀ ਦਾ ਦਿੱਤਾ ਗਿਆ, ਸੂਈ ਤੇ ਸਾਡੇ ਤੋਂ ਹੈ ਹੀ ਨਹੀਂ ਜੋੜਨ ਵਾਲੀ, ਤੇ ਅਸੀਂ ਦਲੀਲ ਦੇ ਦਿੱਤੀ ਜੀ ਜੋੜਨਾ ਜੀਵਨ ਮਰਨਾ ਜੋਰ। ਦਲੀਲ ਬੜੀ ਸੋਹਣੀ ਹੈ ਤੇ ਹੈ ਵੀ ਗੁਰਬਾਣੀ ਚੋਂ, ਤੇ ਜੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੋਵੇ ਤੇ ਇਹ ਪੰਕਤੀ ਸੰਤਾਂ ਵਾਸਤੇ ਤਾਂ ਨਹੀਂ ਹੈ। ਸੰਤਾਂ ਵਾਸਤੇ, ਗੁਰਸਿੱਖਾਂ ਵਾਸਤੇ ਕਿਹੜੀ ਪੰਕਤੀ ਆ? ਗੁਰਮੁਖ ਆਵੇ ਜਾਵੇ ਨਿਸੰਗ, ਗੁਰਮੁਖ ਜਦੋਂ ਜੀ ਕਰੇ ਆ ਸਕਦਾ ਤੇ ਜਦੋਂ ਜੀ ਕਰੇ ਜਾ ਸਕਦਾ, ਫਿਰ ਉਸ ਪੰਕਤੀ ਦਾ ਕੀ ਕਰੋਗੇ? ਬੜੇ ਤਰੀਕੇ ਨਾਲ ਸਾਨੂੰ ਨਾਸਤਕ ਕਰਦੇ ਆ, ਸਿੱਧਾ ਨਹੀਂ। ਆ ਤੁਸੀਂ ਇੱਕ ਆਮ ਹੀ ਲੇਖ ਜਿਹਾ ਰੋਜ਼ ਪੜਿਆ ਹੋਣਾ, ਮੁੰਡੇ ਨੇ ਮਾਰੀ ਮੋਟਰਸਾਈਕਲ ਨੂੰ ਕਿੱਕ, ਲਿਖਦੇ ਬੜਾ ਸੋਹਣਾ ਇੱਕ ਨਾ, ਨਾਸਤਕ ਬਣਾਉਣ ਲਈ ਬੜਾ ਜ਼ੋਰ ਲੱਗਦਾ। ਮੁੰਡੇ ਨੇ ਮਾਰੀ ਮੋਟਰਸਾਈਕਲ ਨੂੰ ਕਿੱਕ, ਬੜਾ ਚੱਲਣ ਡਿਆ, ਸ਼ੇਅਰ ਕਰਦੇ ਇੱਕ ਦੂਜੇ ਨੂੰ। ਬਾਪੂ ਨੇ ਆਖਿਆ ਪੁੱਤ ਪਾਣੀ ਦਾ ਗਲਾਸ ਫੜਾ, ਦੇਖੋ ਕਿੱਡੇ ਤਰੀਕੇ ਨਾਲ ਤੁਹਾਨੂੰ ਜ਼ਹਿਰ ਦੇਣਾ ਮਿੱਠਾ। ਮੁੰਡੇ ਨੇ ਕੱਢੀਆਂ ਚਾਰ ਪੰਜ ਗਾਲਾਂ ਬੁੱਢੇ ਨੂੰ, ਭਜਾਇਆ ਮੋਟਰਸਾਈਕਲ, ਨਿਕਲ ਗਿਆ ਉਥੋਂ। ਤੇ ਬਾਪੂ ਮੁੰਡੇ ਨੂੰ ਉਹਦੀ ਮਾਤਾ ਨੂੰ ਪੁੱਛਦਾ ਵੀ ਇੰਨੀ ਕਾਹਲੀ ਗਈ, ਇਹ ਕਿੱਥੇ ਚੱਲਿਆ? ਹੁਣ ਵੇਖਿਓ ਜ਼ਹਿਰ ਤੁਹਾਨੂੰ ਕਿੱਦਾਂ ਦਿੰਦੇ। ਅੱਗੇ ਪਤਾ ਲੇਖਕ ਕੀ ਲਿਖਦਾ? ਪਿੰਡ ਚ ਛਬੀਲ ਲੱਗੀ, ਉਥੇ ਸੇਵਾ ਕਰਨ ਚੱਲੇ। ਕਿੱਥੋਂ ਚੁੱਕੀ ਤੇ ਕਿੱਥੇ ਲਿਆਂਦੀ? ਮੈਨੂੰ ਇੱਕ ਗੱਲ ਦੱਸੋ, ਜਿਹੜਾ ਛਬੀਲ ਲਾ ਕੇ ਸਾਰੀ ਦਿਹਾੜੀ ਧੁੱਪੇ ਸੜੂਗਾ, ਉਹ ਬੁੱਢੇ ਨੂੰ ਇੱਕ ਗਲਾਸ ਨਾ ਪਾਣੀ ਦਾ ਫੜਾਊਗਾ? ਦੇਖੋ ਤਰੀਕਾ, ਵੇਖੋ ਤੁਹਾਨੂੰ ਨਾਸਤਕ ਕਰਨ ਦਾ। ਛਬੀਲ ਦਾ ਉਹਦੇ ਨਾਲ ਕੀ ਸੰਬੰਧ? ਤੇ ਜਿਹੜਾ ਬੰਦਾ ਕੁਝ ਸੇਵਾ ਕਰਦਾ ਹੈ, ਸੇਵਾ ਕਰਨ ਵਾਲੇ ਦਾ ਮਨ ਕੋਮਲ ਹੋ ਜਾਂਦਾ ਹੈ, ਬੰਦਗੀ ਕਰਨ ਵਾਲੇ ਦਾ ਮਨ ਕੋਮਲ ਹੋ ਜਾਂਦਾ, ਉਹ ਕਦੇ ਵੀ ਆਪਣੇ ਮਾਂ ਪਿਓ ਨਾਲ ਇਹੋ ਜਿਹਾ ਵਰਤਾਓ ਕਰ ਹੀ ਨਹੀਂ ਸਕਦਾ ਹੈ। ਤਾਂ ਦੇਖੋ ਕਿੱਡੇ ਤਰੀਕੇ ਨਾਲ ਗੱਲ ਬਣਾਈ ਨਾ, ਬੜੀਆਂ ਰੋਜ਼ ਹੀ ਸੁਣਨ ਨੂੰ ਮਿਲਦੀਆਂ। ਦਰਖਤ ਵੱਢ ਲਏ ਸਾਰੇ, ਕਣਕਾਂ ਦੇ ਨਾੜਾਂ ਨੂੰ ਅੱਗ ਲਾ ਲਈ ਤੁਸੀਂ, ਤੇ ਹੁਣ ਤੁਸੀਂ ਲਾਓ ਛਬੀਲਾ। ਇਹ ਛਬੀਲ ਦਾ ਕੀ ਲੈਣਾ ਦੇਣਾ ਬਈ? ਦਰਖਤ ਵੱਢ ਲਏ ਤੇ ਕਣਕਾਂ ਦਾ ਨਾੜ ਸਾੜ ਲਿਆ। ਇਹਦੇ ਨਾਲ ਇਹ ਵੀ ਗੱਲ ਕਹੀ ਜਾ ਸਕਦੀ, ਜਿੱਥੇ ਤੂੰ ਛਬੀਲ ਲਾਉਣਾ ਵਾ ਉੱਥੇ ਤੂੰ ਦਰਖਤ ਲਾ। ਤੇ ਜੇ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਰਮਾਨ ਜਾਰੀ ਕਰ ਦੇਣ ਵੀ ਹਰ ਸਿੱਖ ਜਨਮ ਦੇ ਵੇਲੇ, ਬੱਚੇ ਦੇ ਜਨਮ ਵੇਲੇ ਇੱਕ ਪੌਦਾ ਲਾਵੇ ਤੇ ਕੀ ਮਾੜਾ? ਕਿਸੇ ਦੀ ਮੌਤ ਹੋਵੇ ਤੇ ਇੱਕ ਪੌਦਾ ਲਾਵੇ ਤੇ ਲੋੜ ਹੀ ਨਹੀਂ ਆ। ਕਿੰਨੇ ਕਰੋੜ ਤੁਸੀਂ ਪੰਜਾਬ ਚ ਬੈਠੇ, ਜਿੰਨਾ ਮਰਜ਼ੀ ਜੰਗਲ ਬਣਾ ਲਓ। ਪਰ ਗੱਲ ਕੀ ਆ? ਦੇਖਣ ਦਾ ਨਜ਼ਰੀਆ। ਗੱਲ ਚੁੱਕਣੀ ਘਰੋਂ ਤੇ ਲਿਆਉਣੀ ਮਹਾਰਾਜ ਤੇ। ਤੇ ਛਬੀਲ ਨੇ ਪਤਾ ਨੀ ਕੀ ਵਿਗਾੜਿਆ, ਜਦੋਂ ਇਹਨਾਂ ਨੂੰ ਚੇਤੇ ਆਉਂਦੀ, ਛਬੀਲ ਹੀ ਚੇਤੇ ਆਉਂਦੀ ਆ। ਬੜੇ ਤਰੀਕੇ ਨਾਲ ਸਾਨੂੰ ਮਿੱਠਾ ਜ਼ਹਿਰ ਦਿੰਦੇ ਨੇ, ਭਾਵੇਂ ਕਿ ਉਹ ਵਿਸ਼ਾ ਹੋਰ ਹੈ ਤੇ ਇਹ ਵਿਸ਼ਾ ਹੋਰ ਹੈ। ਗੁਰਬਾਣੀ ਵਿੱਚ ਜਗਤ ਗੁਰੂ ਅੱਜ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿਣ ਡੇ, ਤੂੰ ਜਿੱਡਾ ਮਰਜ਼ੀ ਸਿਆਣਾ ਹੋ ਜਾ, ਵਾਹਿਗੁਰੂ ਪਰਮੇਸ਼ਰ ਬੇਅੰਤ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ।
ਤੂੰ ਜਲ ਥਲ ਮਹੀ ਅਲ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ।
ਇਹ ਵਾਹਿਗੁਰੂ ਤੂੰ ਜਲਾਂ ਚ, ਥਲ ਖੁਸ਼ਕ ਥਾਂ, ਮਹੀ ਧਰਤੀ ਅਲ ਆਕਾਸ਼ ਵਿਚ ਭਰਪੂਰ ਹੈ, ਹਰ ਥਾਂ ਤੇ ਹਾਜ਼ਰ ਹੈ, ਤੇ ਤੂੰ ਆਪ ਹੀ ਜੜ ਚੇਤਨ। ਜਿੰਨੇ ਵੀ ਜੀਵ ਨੇ, ਜੜ ਵੀ ਤੇ ਚੇਤਨ ਵੀ, ਉਹਨਾਂ ਵਿਚ ਸਮਾਇਆ ਹੋਇਆ ਹੈ
ਰਹਾਉ।
ਇੱਥੋਂ ਤੱਕ ਵਾਹਿਗੁਰੂ ਜੀ ਨੂੰ ਬੇਅੰਤ ਕਹਿ ਕੇ ਵਿਸਰਾਮ ਤੋਂ ਬਾਅਦ ਹੁਣ ਸਤਿਗੁਰੂ ਜੀ ਅੰਤਰੀਵ ਗੁਣਾਂ ਦੀ ਗੱਲ ਕਰਦੇ ਨੇ। ਮਨ ਦੀ ਗੱਲ ਕਰਦੇ ਹੋਏ ਫਰਮਾਉਂਦੇ ਹਨ
ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾ ਹੁਕਮਾਵਾ।
ਸੱਚੇ ਪਾਤਸ਼ਾਹ ਜੀ ਵਾਹਿਗੁਰੂ ਬੇਅੰਤਾ ਤੇ ਫਿਰ ਮਿਲੇ ਕਿੱਦਾਂ? ਮਹਾਰਾਜ ਕਹਿੰਦੇ ਅੰਤ ਤੇ ਨਹੀਂ ਕੋਈ ਪਾ ਸਕਦਾ, ਪਰ ਇੱਕ ਤਰੀਕਾ ਹੈ ਉਹਦੇ ਨਾਲ ਜੁੜਨ ਦਾ। ਜਿਵੇਂ ਆਪਾਂ ਪੜ੍ਹਦੇ ਨਾ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣ ਗਏ। ਤਰੀਕਾ ਇੱਕ ਹੈ ਉਹ ਕਿ ਮਨ ਨੂੰ ਬਣਾ ਲਓ ਤੱਕੜੀ। ਤੱਕੜੀ ਕੀ ਕਰਦੀ? ਤੋਲਦੀ, ਤੇ ਤੋਲਿਆ ਕਰੋ ਮਨ ਦੇ ਨਾਲ ਆਹ ਕੰਮ ਗਲਤ ਹੈ ਤੇ ਆਹ ਸਹੀ ਹੈ। ਤੇ ਮੇਰੇ ਗੁਰੂ ਨੇ ਆਖਿਆ ਵੀ ਗਲਤ ਛੱਡ ਦੇ ਤੇ ਸਹੀ ਪਕੜ ਲੈ। ਮਨ ਨੂੰ ਸ਼ੁੱਧ ਕਰ ਲਓ, ਚਿੱਤ ਨੂੰ ਤੁਲਾ ਪੱਥਰ ਬਣਾ ਲਓ, ਵਿਚਾਰ ਰੂਪੀ ਪੱਥਰ ਵਿਚਾਰ ਕਰਿਆ ਕਰੋ। ਜਾਂ ਚਿੱਤ ਦੀ ਜਿਹੜੀ ਚੇਤੇ ਬਿਰਤੀ ਨਾ, ਚੇਤੇ ਕਰਦੇ ਕਿਸੇ ਸੱਜਣ ਨੂੰ, ਇੱਦਾਂ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਤੇ ਸਰਾਫ ਕਿਹਨੂੰ ਬਣਾਉਣਾ? ਜਿਹੜੀ ਸੇਵਾ ਕਰਨੀ ਆ। ਸਰਾਫ ਆਉਂਦਾ ਨਾ, ਪਰਖ ਕਰਦਾ ਹੈ ਕਿੰਨਾ ਖਰਾ ਕਿੰਨਾ ਖੋਟਾ, ਤੇ ਗੁਰਬਾਣੀ ਚ ਬੜੇ ਪਰਖ ਦੇ ਸ਼ਬਦ ਨੇ। ਮਹਾਰਾਜ ਕਹਿੰਦੇ ਸੌਖੀ ਜੀ ਗੱਲ ਹੈ, ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਪਰਖ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੀਆਂ ਕੁ ਗੱਲਾਂ ਕਰਨ ਵਾਲਾ ਹੈ ਤੇ ਕਿੰਨਾ ਕੁ ਸਿਮਰਤ ਕਰਨ ਵਾਲਾ, ਭਗਤੀ ਕਰਨ ਵਾਲਾ, ਬੰਦਗੀ ਕਰਨ ਵਾਲਾ। ਸੇਵਾ ਨੂੰ ਹੀ ਸਰਾਫ ਸਮਝੋ, ਸੇਵਾ ਸਿਮਰਨ। ਹੁਣ ਗੁਰਬਾਣੀ ਵਿੱਚ ਕਿੰਨੀਆਂ ਪਰਖਾਂ ਦੀ ਗੱਲ ਕੀਤੀ ਹੈ। ਜੇ ਗੁਰਬਾਣੀ ਨੂੰ ਪੁੱਛੀਏ ਜੀ ਮਹਾਰਾਜ ਜੀਵਨ ਮੁਕਤ ਕੌਣ ਹੁੰਦਾ, ਤਾਂ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੂ ਕਹਾਵੈ। ਇਹ ਕੀ ਆ ਪਰਖ? ਜਿੱਥੋਂ ਪਤਾ ਲੱਗ ਜੂ ਆਪਾਂ ਨੂੰ ਵੀ ਉਹਦੀ ਅਵਸਥਾ ਕੀ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਪਰਖ ਕਰੇ। ਹੁਣ ਗੁਰਬਾਣੀ ਤੇ ਕਹਿੰਦੀ ਹੈ ਵੀ ਜੀਵਨ ਮੁਕਤ ਵਾਸਤੇ ਜ਼ਹਿਰ ਤੇ ਅੰਮ੍ਰਿਤ ਇੱਕ ਬਰਾਬਰ ਹੁੰਦਾ, ਤੇ ਆਪਾਂ ਵੀ ਕਹਿ ਦਾਂਗੇ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਜ਼ਹਿਰ ਤੇ ਅੰਮ੍ਰਿਤ ਇੱਕ ਬਰਾਬਰ ਹੈ। ਪਰ ਜਦੋਂ ਕਿਸੇ ਨੇ ਲਿਆ ਕੇ ਅੱਗੇ ਰੱਖਤਾ ਫਿਰ ਖਾਓਗੇ ਜ਼ਹਿਰ? ਨਹੀਂ ਖਾ ਸਕਦੇ। ਕਿਉਂ? ਸਾਡੀ ਉਹ ਅਵਸਥਾ ਹੀ ਨਹੀਂ ਬਣੀ ਅਜੇ ਤੱਕ ਜਿੱਥੇ ਜਾ ਕੇ ਜ਼ਹਿਰ ਤੇ ਅੰਮ੍ਰਿਤ ਇੱਕ ਹੋ ਜਾਂਦਾ। ਨਹੀਂ ਤੇ ਜਿਹੜਾ ਵੀ ਸੱਜਣ ਕਵੇ ਜ਼ਹਿਰ ਤੇ ਅੰਮ੍ਰਿਤ ਇੱਕ ਆ, ਫਿਰ ਲਿਆ ਕੇ ਰੱਖੋ ਉਹਦੇ ਅੱਗੇ, ਦੱਸ ਬਈ ਇੱਕ ਆ ਤੇ ਖਾ ਚੱਲ। ਸਵਾਮੀ ਬ੍ਰਹਮ ਦੇਵ ਜੀ ਬਧਨੀ ਕਲਾ, ਬੜਾ ਪ੍ਰਸਿੱਧ ਪਿੰਡ ਹੈ ਮੋਗੇ ਲਾਗੇ, ਬਾਘਾ ਪੁਰਾਣਾ ਮੋਗਾ। ਉਹ ਬੜੇ ਵੱਡੇ ਵਿਦਵਾਨ ਸੀ, ਗੁਰੂ ਘਰ ਦੇ ਉਦਾਸੀ ਸੰਤ, ਸੰਤ ਬਾਬਾ ਪ੍ਰਦੀਪ ਸਿੰਘ ਜੀ, ਜਿਹੜੇ ਬੜੇ ਲੰਗਰਾਂ ਦੀ ਸੇਵਾ ਕਰਦੇ ਬਧਨੀ ਕਲਾ ਵਾਲੇ। ਸਵਾਮੀ ਬ੍ਰਹਮ ਦੇਵ ਜੀ ਪਾਸ ਮਹਾਂਪੁਰਸ਼ਾਂ ਨੇ ਭੇਜਿਆ ਪੜ੍ਹਨ ਵਾਸਤੇ, ਉਹਨਾਂ ਨੇ ਇੱਕ ਸੰਤਾਂ ਦਾ ਬਚਨ ਸੁਣਾਇਆ। ਉਹ ਕਹਿੰਦੇ ਜਿਹੜੇ ਇਹ ਹੋਤੀ ਮਰਦਾਨ ਵਾਲੇ ਸੰਤ ਆ ਮਹਾਂਪੁਰਸ਼, ਇਹਨਾਂ ਤੋਂ ਅੱਗੇ ਰੇਰੂ ਸਾਹਿਬ ਵਾਲੇ ਜਾਂ ਰਾੜਾ ਸਾਹਿਬ ਵਾਲੇ, ਕਹਿੰਦੇ ਮੈਂ ਲਾਗੇ ਬੈਠਾ ਸੀ ਤੇ ਵਿਦਵਾਨ ਬੰਦੇ ਦੀ ਸ਼ਰਧਾ ਘੱਟ ਹੀ ਹੁੰਦੀ ਹੈ, ਤੇ ਡਾਕਟਰ ਨੇ ਕਹਿ ਦਿੱਤਾ ਹਰ ਚੀਜ਼ ਦਾ ਸਵਾਦ ਅਸੀਂ ਦੱਸ ਸਕਦੇ ਹਾਂ ਪਰ ਇੱਕ ਚੀਜ਼ ਦਾ ਸਵਾਦ ਨਹੀਂ ਸਾਡੇ ਤੋਂ ਦੱਸਿਆ ਗਿਆ। ਉਹ ਸੰਤ ਕਹਿਣ ਲੱਗੇ ਕਿਹੜਾ? ਕਹਿੰਦੇ ਜੀ ਜ਼ਹਿਰ ਦਾ। ਕੋਈ ਖਾਵੇ ਤੇ ਦੱਸੇ, ਦੱਸਣ ਤੋਂ ਪਹਿਲਾਂ ਤੇ ਮਰਨਾ ਉਹਨੇ, ਇੰਨਾ ਤੇਜ਼ ਇੱਕ ਜ਼ਹਿਰ ਆ ਉਹਦਾ ਕੋਈ ਸਵਾਦ ਨਹੀਂ ਦੱਸ ਸਕਦਾ। ਸੰਤਾਂ ਨੇ ਜ਼ਹਿਰ ਮੰਗਾ ਲਿਆ ਤੇ ਜਿੰਨਾ ਕੁ ਰੀਠਾ ਹੁੰਦਾ ਨਾ ਰੀਠਾ, ਇੰਨਾ ਕੁ ਆਪਣੀ ਤਲੀ ਤੇ ਰੱਖ ਕੇ ਤੇ ਕਹਿੰਦੇ ਖਾ ਕੇ ਵੇਖਾਂ ਕਿੱਦਾਂ ਦਾ ਸਵਾਦ ਹੁੰਦਾ। ਲਾਲਾ ਲਾਲਾ ਹੋ ਗਈ, ਹਾਹਾਕਾਰ ਹੋ ਗਈ ਵੀ ਸੰਤ ਐਵੇਂ ਕਿਤੇ ਉਹ ਗੱਲ ਨਾ ਹੋਵੇ ਵੀ ਸੰਸਕਾਰ ਕਰਨਾ ਪਵੇ। ਸਵਾਮੀ ਜੀ ਵੀ ਡਰ ਗਏ, ਹੋਰ ਸੱਜਣ ਵੀ ਡਰ ਗਏ। ਰੋਕਦਿਆਂ ਰੋਕਦਿਆਂ ਉਹਨੂੰ ਅੰਦਰ ਨੰਘਾ ਲਿਆ ਤੇ ਪਤਾ ਕੀ ਕਹਿੰਦੇ? ਕਹਿੰਦੇ ਡਾਕਟਰ ਸਾਹਿਬ ਬਕ ਬਕਾ ਜਿਹਾ ਸਵਾਦ ਆ। ਹੁਣ ਕਹਿ ਤੇ ਲੈਂਦੇ ਅਸੀਂ ਵੀ ਜ਼ਹਿਰ ਤੇ ਅੰਮ੍ਰਿਤ ਇੱਕ ਬਰਾਬਰ, ਤੇ ਨੌਵੇਂ ਪਾਤਸ਼ਾਹ ਨੇ ਵੀ ਆਖਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਤਾਂ ਉਹਨਾਂ ਨੇ ਇਹ ਵਚਨ ਸੁਣਾਇਆ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਵੀ ਸਾਡੇ ਸਾਹਮਣੇ ਖਾ ਕੇ ਕਹਿੰਦੇ ਬਕ ਬਕਾ ਜਿਹਾ, ਅਸੀਂ ਆਖਿਆ ਇਹਨੇ ਨਾ ਸਾਧ ਨੇ ਤਿੜੇ ਤਿੜੇ ਨੇ ਖਾ ਲਿਆ ਇਹਦਾ ਕੰਮ ਹੋ ਗਿਆ ਜੀ। ਪਰ ਕਿੰਨੇ ਮਰਨਾ ਸੀ, ਜਦੋਂ ਜੀਵਨ ਮੁਕਤ ਅਵਸਥਾ ਹੋਵੇ ਫਿਰ ਉੱਥੇ ਜ਼ਹਿਰ ਦਾ ਵੀ ਅਸਰ ਨਹੀਂ। ਹੁਣ ਅਸੀਂ ਖਾਵਾਂਗੇ ਤੇ ਮਰ ਜਾਵਾਂਗੇ, ਸਾਨੂੰ ਉਹ ਚੀਜ਼ ਮਿਲੀ ਨਹੀਂ ਅਜੇ ਤੱਕ। ਅਸੀਂ ਪੜ੍ਹੀ ਜ਼ਰੂਰ ਹੈ, ਉਹਦੀ ਵਿਆਖਿਆ ਜ਼ਰੂਰ ਕੀਤੀ, ਪਰ ਉਹ ਚੀਜ਼ ਸਾਨੂੰ ਪ੍ਰਾਪਤੀ ਨਹੀਂ ਹੋਈ। ਤਾਂ ਮਹਾਰਾਜ ਕਹਿੰਦੇ ਜਿਹੜੇ ਸੇਵਾ ਸਿਮਰਨ ਕਰਦੇ ਉਹਨਾਂ ਪਾਸ ਪਰਖ ਹੈ, ਤੇ ਗੁਰਬਾਣੀ ਨੇ ਬੇਨਤੀ ਪਰਖਾਂ ਦੱਸੀਆਂ, ਉਹ ਤੋਂ ਅਸੀਂ ਪਰਖ ਸਕਦੇ ਵੀ ਕਿੱਥੇ ਕੁ ਤੱਕ ਪਹੁੰਚਿਆ। ਇਹ ਨਹੀਂ ਵੀ ਨਕਲੀ ਹੈ, ਹਰ ਗੁਰੂ ਕੇ ਸਿੱਖ ਦੀ ਅਵਸਥਾ ਕੋਈ ਕਿਤੇ ਬੈਠਾ ਹੈ। ਹੁਣ ਜਿਹਨੇ ਪਹਿਲੀ ਵਾਰੀ ਜਪਜੀ ਸਾਹਿਬ ਪੜਿਆ ਉਹਦੇ ਵਾਸਤੇ ਇਹੀ ਆ ਵੀ ਜ਼ੋਰ ਨਾ ਜੀਵਨ ਮਰਨ ਮੈਂ ਜ਼ੋਰ, ਤੇ ਜਿਹਨੇ ਕਮਾਈ ਕੀਤੀ ਉਹਦੇ ਵਾਸਤੇ ਅੱਗੇ ਵੀ ਲਿਖਿਆ ਵਾ ਵੀ ਗੁਰੂ ਕੇ ਸਿੱਖ ਦੀ ਮਰਜ਼ੀ ਹੈ, ਭਾਵੇਂ ਹੁਣੇ ਹੀ ਸਰੀਰ ਛੱਡ ਦੇ ਤੇ ਭਾਵੇਂ ਜਿੱਥੇ ਮਰਜ਼ੀ ਜਾ ਕੇ ਜਨਮ ਲੈ ਲੈ। ਉਹ ਜੰਮਣ ਮਰਨ ਤੋਂ ਬਾਹਰ ਨੇ, ਭਾਈ ਗੁਰਦਾਸ ਸਾਹਿਬ ਨਹੀਂ ਪੜੇ ਕਦੀ, ਜੰਮਣ ਮਰਨੋਂ ਬਾਹਰ ਏ, ਜਾਂ ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ, ਇਹ ਮਹਾਰਾਜ ਜੀ ਨੇ ਉਦਾਹਰਣ ਦਿੱਤੀ। ਤਾਂ ਸਰਾਪ ਕਹਿੰਦੇ ਪਰਖ ਕਰਨ ਵਾਲੇ, ਤੇ ਪਰਖ ਕਰਨ ਵਾਲਾ ਕਿਸੇ ਦੁਨਿਆਵੀ ਬੰਦੇ ਨੂੰ ਨਾ ਬਣਾ, ਸੇਵਾ ਸਿਮਰਨੀ ਹੈ, ਇਹਦੇ ਦੁਆਰਾ ਹੀ ਪਰਖ ਕੀਤੀ ਜਾਂਦੀ ਹੈ।
ਘਟ ਹੀ ਭੀਤਰ ਸੋ ਸਭ ਟੋਲੀ ਨਵੇਂ ਚਿੱਤ ਰਹਾਵਾ।
ਮਹਾਰਾਜ ਗੁਰੂ ਕਿਹਨੂੰ ਬਣਾਵਾਂ, ਕੌਣ ਗੁਰੂ ਪੈ ਦੇਖਿਆ ਲੇਵਾ। ਕਹਿੰਦੇ ਗੁਰੂ ਉਹ ਹੁੰਦਾ ਹੈ ਜਿਹੜਾ ਇਹ ਉਪਦੇਸ਼ ਦੇਵੇ ਵੀ ਜਿਹੜਾ ਤੇਰੇ ਘਟ ਦੇ ਅੰਦਰ ਸੌ ਪਰਮੇਸ਼ਰ ਵਾਹਿਗੁਰੂ ਹੈ ਉਹਦੀ ਤੋਲੀ ਵਿਚਾਰ ਕਰ, ਉਹਨੂੰ ਤੋਲ, ਉਹਦੀ ਵਿਚਾਰ ਕਰ, ਇਹ ਗੁਰੂ ਹੈ। ਤੇ ਕਹਿ ਪਹਿ ਮੁੱਲ ਕਰਾਵਾਂ, ਮੁੱਲ ਕਿੱਥੋਂ ਕਰਾਵਾਂ। ਤਾਂ ਮਹਾਰਾਜ ਕਹਿੰਦੇ ਜਿਹੜਾ ਇਨ ਵਿਧ ਚਿੱਤ ਰਹਾ ਵਾ, ਜਿਹੜਾ ਚਿੱਤ ਇਸ ਤਰ੍ਹਾਂ ਵਾਹਿਗੁਰੂ ਚ ਹੀ ਮਿਲਿਆ ਰਹਿੰਦਾ ਹੈ, ਇਹੀ ਉਹਦਾ ਮੁੱਲ ਕਰਨਾ ਹੈ। ਜਦੋਂ ਵਾਹਿਗੁਰੂ ਦਾ ਨਾਮ ਭੁੱਲਦਾ ਹੀ ਨਹੀਂ ਆ, ਜਿਨ੍ਹਾਂ ਸਾਸ ਗਿਰਾਸਮਾ ਵਿਸਰੈ ਹਰ ਨਾਮਾ ਮਨ ਮਨ ਧਨ ਸੇ ਸੇ ਨਾਨਕਾ ਪੂਰਨ ਸੋਈ। ਸੰਤ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇਹੀ ਉਸ ਵਾਹਿਗੁਰੂ ਜੀ ਦਾ ਮੁੱਲ ਕਰਾਉਣਾ ਹੈ।
ਆਪੇ ਕੰਡਾ ਤੋਲ ਤੇਰਾ ਜੀ, ਆਪੇ ਤੋਲ ਨਹਾਰਾ।
ਤਾਂ ਉਹਨਾਂ ਗੁਰਮੁਖਾਂ ਦਾ ਜਿਨ੍ਹਾਂ ਦਾ ਚਿੱਤ ਵਾਹਿਗੁਰੂ ਚ ਹੀ ਰਹਿ ਗਿਆ, ਮਿਲ ਗਿਆ, ਅਭੇਦ ਹੋ ਗਿਆ, ਉਹਨਾਂ ਦਾ ਨਿਸ਼ਚਾ ਦੱਸਦੇ ਨੇ, ਉਹਨਾਂ ਦੀ ਨਿਗਾਹ ਕਿਸ ਤਰ੍ਹਾਂ ਦੀ ਬਣ ਜਾਂਦੀ, ਉਹਨਾਂ ਦਾ ਵਿਚਾਰ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ, ਉਹ ਕਿੱਦਾਂ ਦੇਖਦੇ ਸੁਣਦੇ ਨੇ ਸੰਸਾਰ ਨੂੰ। ਤਾਂ ਉਹਨਾਂ ਦੀ ਨਿਗਾਹ ਦੇ ਵਿੱਚ ਸਾਰੀ ਕਿਰਪਾ ਉਹ ਵਾਹਿਗੁਰੂ ਪਰਮੇਸ਼ਰੀ ਕਰਨ ਵਾਲਾ ਹੈ, ਉਹ ਕਿਰਪਾ ਕਰੇ, ਉਹ ਆਪ ਹੀ ਕੰਡਾ ਪ੍ਰੇਮ ਰੂਪ ਹੈ, ਆਪ ਹੀ ਤੋਲ ਵਿਚਾਰ ਰੂਪ ਹੈ, ਆਪ ਹੀ ਤਰਾਜੀ ਹੈ, ਗੁਰੂ ਰੂਪ ਹੈ, ਤੇ ਆਪ ਹੀ ਉਹ ਤੋਲਣ ਵਾਲਾ ਗੁਰੂ ਰੂਪ ਹੈ, ਕੰਡਾ ਪ੍ਰੇਮ ਰੂਪ, ਤੇ ਤੋਲ ਵਿਚਾਰ ਆਤਮਾ ਦੀ, ਤੇ ਤੋਲਣ ਵਾਲਾ ਸਤਿਗੁਰੂ। ਤਾਂ ਇਹ ਜੋ ਵੀ ਹੈ ਸੰਸਾਰ ਦੇ ਵਿੱਚ ਉਹ ਪਰਮੇਸ਼ਰ ਆਪ ਹੀ ਹੈ, ਆਪ ਹੀ ਉਹ ਕਿਰਪਾ ਕਰੇ ਤੇ ਹੁੰਦਾ ਹੈ, ਆਪ ਜਪਾਏ ਜਪੈ ਸੋ ਨਾਉ, ਇਸ ਤਰ੍ਹਾਂ ਹਉਮੈ ਉਹਨਾਂ ਦੀ ਖਤਮ ਹੋ ਜਾਂਦੀ ਹੈ।
ਆਪੇ ਦੇਖਾ ਆਪੇ ਪੂਜਾ ਆਪੇ ਹਾਵਣ ਯਾਰਾ।
ਆਪ ਹੀ ਪਰਮੇਸ਼ਰ ਸਾਰੇ ਜੀਵਾਂ ਨੂੰ ਦੇਖਦਾ ਪਿਆ ਹੈ, ਭਾਵ ਸੰਭਾਲਦਾ ਪਿਆ, ਕਰਮਾਂ ਨੂੰ ਦੇਖਦਾ ਹੈ, ਆਪ ਹੀ ਉਹਨਾਂ ਦੇ ਕਰਮਾਂ ਦੇ ਫਲ ਨੂੰ ਬੁੱਝਦਾ ਹੈ, ਬੂਝੇ ਦਾ ਅਰਥ ਹੈ ਬੁੱਝਣਾ, ਤੇ ਆਪ ਹੀ ਉਹ ਵਾਹਿਗੁਰੂ ਸਿੱਖ ਰੂਪੀ ਵਣਜਾਰਾ ਹੈ, ਜਗਿਆਸੂ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਆਪ ਹੀ ਕਿਰਪਾ ਕਰਕੇ ਉਹ ਆਤਮ ਸਰੂਪ ਨੂੰ ਦੇਖਦਾ ਹੈ, ਆਪ ਹੀ ਕਿਰਪਾ ਕਰੇ ਤਾਂ ਗੁਰੂ ਕੇ ਸਿੱਖ ਹਰ ਸਰੀਰ ਦੇ ਵਿੱਚ ਉਹਨੂੰ ਬੁੱਝਦੇ ਨੇ, ਪਛਾਣਦੇ ਨੇ, ਆਪ ਹੀ ਉਹ ਵਾਹਿਗੁਰੂ ਕਿਰਪਾ ਕਰੇ ਤੇ ਜਗਿਆਸੂ ਵਾਲੀ ਵਣਜਾਰੇ ਵਾਲੀ ਅਵਸਥਾ ਜਿਹੜੀ ਉਹ ਪ੍ਰਾਪਤ ਹੁੰਦੀ ਹੈ।
ਅੰਦੁਲਾ ਨੀਚ ਜਾਗ ਪਰਦੇਸੀ ਖਿਨੇ ਆਵਾ
सतगुरु जी नूं बेनती कीती कि गरीब रवाज यह बख्शिश प्राप्त क्यों नहीं हुंदी, यह गल सानूं समझ क्यों नहीं पैंदी। तां महाराज कहिंदे भाई जिस मन दी तुसीं संगत करदे हो जिन्ना चिर उह मन दी संगत नहीं छड्डदे उन्ना चिर उस वाहिगुरू परमेश्वर की समझ किसी नूं भी प्राप्त नहीं होती। ता महापुरशे की बड़ी सुंदर व्याख्या करते हुए फरमाते ने यह मन जिहड़ा है यह अन्ना है, ज्ञान ते वराग रूपी अखां तो रहत है, ते नीच नीवे वकार ख्याल संकल्प विकल्प जात इहदे अंदर पैदा हुंदे रहिंदे ने, माड़े ख्याल आउंदे रहिंदे हन, ते परदेसी शरीर नूं ही इह आत्मा मनी बैठा है, शरीर तो परे जो संसार उहनूं ही सब कुछ मनी बैठा है। तां शरीर नूं आत्मा मनण करके भी सब कुछ शरीर ही है, खा लो पी लो भोग लो, इस करके इहनूं उह देस नहीं मिलदा अंतरमुखता जिन्हों कहिंदे तू हिरदे गुप्त वसै दिन राती तेरा भाव ना बुझे गवारी है। ऐसे देश तो रहत होण करके परदेसी है, खिंदे विच आउंदा तिल दे विच जांदा तिल मात्र, भाव कदी कोई ख्याल पैदा हुंदा है कदी कोई ख्याल पैदा हुंदा, कदी टेके ए मन बहिंदा नहीं।
ताके संगत नानक रहदा क्यों कर मूड़ा पावा।
मन दी संगत विच जदों असीं रहिंदे आ सारे, इस मन दी संगत असीं कदी छड्डदे ही नहीं, अपने मन दे पिछे चलदे हां, तां फिर इह मूर्ख जीव उस परमेशर नूं किदां पाऊगा, वे किवें प्राप्ति होऊ उस परमेशर दी। तां मारे कहिंदे नहीं होवेगी जिहड़ा अपने मन दा त्याग नहीं करदा है। सौखी जी उदाहरण, गर्मियां दे दिन ने समाप्ति दा समां हो गया, तंदूर तपदा होवे ते किन्नी गर्मी, ते जे सौखे होना फिर की करो, तंदूर भन्नना कानू भन्नना, चुप करके पासे हो जा। इसे तरह मन की आ, तंदूर तपदा रहिंदा सड़दा रहिंदा, मन तो पासे हो जो, उन्मन हो जो, भी मन दा ते सुभा कदी आ ख्याल कदी ओ ख्याल, इदा जदों पासे हो जावे तां फिर तां प्राप्ति हुंदी है, ते नहीं ते जेड़े भी ख्याल पिछे जे तंदूर लागे रहेगा फिर ते तपना ही पवेगा सारी उम्र। ता महाराज कहिंदे मन दी संगत नहीं छड्डदा, इस करके वाहिगुरू नूं इह मूर्ख जीव नहीं पा सकदा। होईआं भुल्लां चुक्कां दी खिमा। इतों अगले शब्द विच फिर मन नूं समझाउण दा महाराज तरीका दसदे ने। आप संगतां दा धन्नवाद, सिंह साहिब ज्ञानी जगतार सिंह जी दा विशेष करके धन्नवाद, श्रोमणी गुरद्वारा प्रबंधक कमेटी दे समुचे सेवादारां दा बहुत बहुत धन्नवाद। लेख है कतै न छूटी है, खिन खिन भूलन हार, बख्शन हार बख्शल, नानक पा